गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत सिरलेख है मौत। रूप टुट जाते हैं अते ए परिवर्तित हो के नवा रूप धारण कर लेंदे हैं। आत्मा जो उन्हां द्वारा सुंदरता दे रूप विच साकार होंदी है, विनाश मौत अते परिवर्तन तो परे है। फिर भी इन्हां तो बिना किसे आत्मा दी होंद नहीं हो सकती। जेड़े आत्मा दी अविनाशी सुंदरता नूं प्राप्त करदे हन, ਉਹ ਆਪਣੇ ਆਪ ਵਿੱਚ ਲੀਨ ਹੋ ਜਾਂਦੇ ਹਨ ਅਤੇ ਪ੍ਰੇਮ ਜੀਵਨ ਅਤੇ ਸੁੰਦਰਤਾ ਦੀ ਸ਼ੁੱਧ ਆਤਮਾ ਵਿੱਚ ਆਪਣੇ ਆਪ ਨੂੰ ਅਭੇਦ ਕਰ ਲੈਂਦੇ ਹਨ। ਪਰ ਜਿਨ੍ਹਾਂ ਨੇ ਹੁਣ ਤੱਕ ਪ੍ਰਭੂ ਪ੍ਰੀਤਮ ਦੇ ਦਰਸ਼ਨ ਨਹੀਂ ਕੀਤੇ, ਉਹ ਮੌਤ ਅਤੇ ਵਿਗਠਨ ਦੇ ਰਾਹ ਵੱਲ ਚਲੇ ਜਾਂਦੇ ਹਨ। ਜੀਵ ਆਤਮਾ ਸਿਰਜਣਾ ਦੇ ਵਰਤਾਰੇ ਵਿੱਚ ਰਹਿੰਦੀ ਹੈ, ਇਹ ਪਦਾਰਥ ਵਿੱਚੋਂ ਵਿਕਾਸ ਕਰਦੀ ਹੈ ਅਤੇ ਮੌਤ ਅਤੇ ਇੱਛਾ ਦੇ ਦੂਹਰੇ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦੀ ਹੈ। ਸੁਤੰਤਰਤਾ ਦੇ ਸੁਪਾਤਰ ਬਣਨ ਲਈ ਇਸ ਦਾ ਰੂਪਾਂਤਰਣ ਹੋਣਾ ਜ਼ਰੂਰੀ ਹੈ। ਜੀਵ ਆਤਮਾ ਸੁਤੰਤਰਤਾ ਦੇ ਵੱਖ ਵੱਖ ਪੜਾਵਾਂ ਵਿੱਚ ਹੁੰਦੀ ਹੈ ਅਤੇ ਹੋਮੇ ਦੇ ਘੇਰੇ ਵਿੱਚ ਬੱਧੀ ਜਨਮ ਅਤੇ ਮਰਨ ਦੇ ਚੱਕਰ ਵਿੱਚ ਪਈ ਰਹਿੰਦੀ ਹੈ। ਇਹ ਇਸ ਆਵਾਗਮਣ ਦੇ ਚੱਕਰ ਵਿੱਚ ਉਨ੍ਹਾਂ ਚਿਰ ਤੱਕ ਪਈ ਰਹਿੰਦੀ ਹੈ ਜਿੰਨਾ ਚਿਰ ਤੱਕ ਕਿ ਇਸ ਦਾ ਸੰਪੂਰਨ ਵਿਕਾਸ ਨਹੀਂ ਹੋ ਜਾਂਦਾ ਅਤੇ ਇਹ ਸ਼ੁੱਧ ਆਤਮਾ ਵਿੱਚ ਆਪਣੇ ਆਪ ਨੂੰ ਸਮਾ ਨਹੀਂ ਲੈਂਦੀ। ਤਦੋਂ ਆ ਕੇ ਦੈਵੀ ਪ੍ਰਸਾਦ ਕਰਮ ਯਾਨੀ ਬਖਸ਼ਿਸ਼ ਦੁਆਰਾ ਇਸ ਦਾ ਉਥਾਨ ਹੋ ਜਾਂਦਾ ਹੈ ਅਤੇ ਇਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੀ ਹੈ। ਉਸ ਸਮੇਂ ਇਹ ਸੁਤੰਤਰ ਹੋ ਜਾਂਦੀ ਹੈ, ਇਹ ਕਾਰਨ ਕਾਰਜ ਦੇ ਨੇਮ ਤੋਂ ਉੱਪਰ ਉੱਠ ਖਲੋਂਦੀ ਹੈ। ਇੱਕੋ ਛਿਣ ਦੀ ਇੱਕੋ ਤਕਣੀ ਦੁਆਰਾ ਇਹ ਪੂਰਨਤਾ ਨੂੰ ਪ੍ਰਾਪਤ ਕਰ ਲੈਂਦੀ ਹੈ। ਪ੍ਰਭੂ ਦੀ ਮਿਹਰ ਇਸ ਨੂੰ ਬੰਧਨ ਮੁਕਤ ਕਰ ਦਿੰਦੀ ਹੈ। ਆਤਮਾ ਦੇ ਵੀ ਕਈ ਲੋਕ ਹਨ ਜੋ ਵੱਖ ਵੱਖ ਅਸਰੀਰੀ ਅਵਸਥਾਵਾਂ ਵਿੱਚ ਆਉਂਦੇ ਹਨ। ਕਈ ਤਾਂ ਆਪਣੇ ਹੀ ਵਿਚਾਰਾਂ ਅਤੇ ਕਰਮਾਂ ਦੀ ਹਿੰਸਾ ਵਿੱਚ ਜਕੜੇ ਆਉਂਦੇ ਹਨ, ਕੁਝ ਆਪਣੇ ਹੀ ਮਾਨਸਿਕ ਅਸੂਲਾਂ ਦੀ ਕਠੋਰ ਸੀਮਾ ਵਿੱਚ ਬੱਧੇ ਹੋਏ ਆਉਂਦੇ ਹਨ ਅਤੇ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੇ ਭਾਰ ਥੱਲੇ ਦੱਬੇ ਹੋਏ ਆਉਂਦੇ ਹਨ। ਭਲੇ ਲੋਕ ਆਪਣੀ ਹੀ ਯੰਤਰਾਤਮਿਕ ਭਲਿਆਈ ਦੇ ਭਾਰ ਨਾਲ ਦੱਬੇ ਆਉਂਦੇ ਹਨ ਅਤੇ ਬਾਹਰੋਂ ਦਿਸਦੇ ਬੁਰੇ ਆਦਮੀ ਆਤਮਾ ਵੱਲੋਂ ਹੀਣ ਆਉਂਦੇ ਹਨ। ਭਾਵੇਂ ਇੰਝ ਜਾਪਦਾ ਹੈ ਜਿਵੇਂ ਉਹ ਪੂਰੀ ਤਰ੍ਹਾਂ ਪਾਪਾਂ ਵਿੱਚ ਗ੍ਰਸਤ ਹੋਣ ਅਤੇ ਉਹ ਆਪਣੀ ਸਵੈ ਚੇਤਨਤਾ ਵਿੱਚ ਹੀ ਪੂਰੀ ਤਰ੍ਹਾਂ ਖਚਤ ਹੋਣ, ਕਿਸੇ ਹੋਰ ਨਾਲ ਜੁੜੇ ਹੋਏ ਨਾ ਹੋਣ ਜਾਂ ਸੁਤੰਤਰ ਹੋਣ। ਕੁਝ ਆਪਣੀਆਂ ਹਾਲਤਾਂ ਦੀਆਂ ਪਾਬੰਦੀਆਂ ਵਿੱਚ ਕੈਦ ਹਨ ਅਤੇ ਕੁਝ ਸੁਪਨਿਆਂ ਦੇ ਮਿੱਥਿਆ ਜਾਲ ਵਿੱਚ ਗ੍ਰਸਤ ਹੁੰਦੇ ਹਨ। ਇਸ ਪ੍ਰਕਾਰ ਹਰ ਜੀਵਾਤਮਾ ਜਿਹਾ ਬੀਜੋਗੇ ਸੋਈ ਲੁਣੋਗੇ ਦੇ ਨੇਮ ਅਨੁਸਾਰ ਆਪਣੀ ਆਪਣੀ ਹੋਣੀ ਦਾ ਸ਼ਿਕਾਰ ਹੈ। ਸੁਤੰਤਰਤਾ ਯਾਨੀ ਮੁਕਤੀ ਤਾਂ ਮਿੱਥਿਆ ਹੋਇਆ ਨਿਸ਼ਾਨਾ ਹੈ ਅਤੇ ਗੁਰੂ ਜੀ ਦਾ ਕਥਨ ਹੈ ਕਿ ਇਹ ਨਿਸ਼ਾਨਾ ਸਿਮਰਨ ਦੁਆਰਾ ਪ੍ਰਾਪਤ ਹੁੰਦਾ ਹੈ। ਪ੍ਰਭੂ ਦੇ ਨਾਮ ਦਾ ਨਿਰੰਤਰ ਜਾਪ ਅਤੇ ਬਾਰੰਬਾਰ ਦੁਹਰਾਓ ਅਤੇ ਪ੍ਰਭੂ ਨਾਲ ਅੰਦਰ ਦੀਆਂ ਮਾਨਸਿਕ ਡੂੰਘਾਣਾਂ ਦੁਆਰਾ ਪ੍ਰੇਮ ਸਭ ਪ੍ਰਕਾਰ ਦੀ ਮਨਸ਼ਾ ਤ੍ਰਿਸ਼ਨਾ ਇੱਛਾਵਾਂ ਤੋਂ ਸੁਤੰਤਰ ਕਰ ਦਿੰਦਾ ਹੈ। ਨਾਮ ਦੀ ਅੰਤਰੀਵ ਖੁਮਾਰੀ ਕਾਫ਼ੀ ਵੱਡੀ ਵਸਤੂ ਹੁੰਦੀ ਹੈ ਅਤੇ ਅਜੇ ਵਿਅਕਤੀ ਇੱਛਾਵਾਂ ਦੇ ਕਾਰਨ ਕਦੇ ਵੀ ਆਤਮਾ ਦੀ ਉਲੰਘਣਾ ਨਹੀਂ ਕਰਦੇ। ਸਿਮਰਨ ਰਾਹੀਂ ਅਜਿਹੀ ਮਾਨਸਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਸ ਦੁਆਰਾ ਦੇਸ਼ ਅਤੇ ਕਾਲ ਦਾ ਖਾਤਮਾ ਹੋ ਜਾਂਦਾ ਹੈ। ਜੀਵ ਆਤਮਾ ਉਚੇਰੇ ਆਤਮਕ ਮੰਡਲਾਂ ਨਾਲ ਸੰਪਰਕ ਸਥਾਪਿਤ ਕਰ ਲੈਂਦੀ ਹੈ ਅਤੇ ਸਤਸੰਗਤ ਨਾਲ ਸੰਬੰਧ ਜੋੜ ਕੇ ਉਹਨਾਂ ਵਿੱਚ ਭਖਦੀਆਂ ਜੀਵਨ ਚੰਗਿਆੜੀਆਂ ਦਾ ਆਹਾਰ ਕਰਨ ਦੀ ਰੁਚੀ ਜਾਗ ਪੈਂਦੀ ਹੈ। ਉਹਨਾਂ ਦੀ ਸੁਰੱਖਿਆ ਅਧੀਨ ਉਹ ਸਦੀਆਂ ਤੱਕ ਇਸੇ ਤਰ੍ਹਾਂ ਵਿਚਰਦੇ ਰਹਿੰਦੇ ਹਨ। ਸੱਚਾ ਆਤਮਕ ਜੀਵਨ ਆਤਮਾ ਦੇ ਉਚੇਰੇ ਮੰਡਲ ਦੀਆਂ ਮੁਕਤਗਾਮੀ ਆਤਮਾਵਾਂ ਨਾਲ ਸੰਬੰਧ ਜੋੜਨ ਵਿੱਚ ਆਉਂਦਾ ਹੈ। ਹਾਂਜੀ, ਸੱਚਾ ਆਤਮਕ ਜੀਵਨ ਜੀਵ ਆਤਮਾ ਦੇ ਉਚੇਰੇ ਮੰਡਲ ਦੀਆਂ ਮੁਕਤਗਾਮੀ ਆਤਮਾਵਾਂ ਨਾਲ ਸੰਬੰਧ ਜੋੜਨ ਵਿੱਚ ਆਉਂਦਾ ਹੈ। ਇਸ ਤੋਂ ਹੇਠਲੀ ਅਵਸਥਾ ਵਿੱਚ ਆਲੀ ਸਾਰੇ ਸੰਘਰਸ਼ ਦੀ ਸਥਿਤੀ ਵਿੱਚ ਆਉਂਦੇ ਹਨ। ਇਹ ਸੰਘਰਸ਼ ਪਦਾਰਥ ਤੋਂ ਵਿਕਾਸ ਕਰਕੇ ਧੀਰੇ ਧੀਰੇ ਸ਼ੁੱਧ ਆਤਮਾ ਵਿੱਚ ਰੂਪਾਂਤਰਿਤ ਹੋਣ ਵਿੱਚ ਹੈ। ਇਸ ਦੇ ਹਰ ਭਾਗ ਦੀ ਹੋਣੀ ਆਤਮਕ ਹੋਂਦ ਵਿੱਚ ਬਦਲ ਜਾਣ ਵਿੱਚ ਨਿਸ਼ਚਿਤ ਹੁੰਦੀ ਹੈ। ਆਤਮਕ ਸਮੂਹ ਦੇ ਮੰਡਲ ਵਿੱਚ ਹਰ ਜੀਵ ਆਤਮਾ ਦਾ ਵਿਅਕਤੀਗਤ ਪ੍ਰਕਾਸ਼ ਇੱਕ ਬੜਾ ਅਦਭੁਤ ਦ੍ਰਿਸ਼ ਹੁੰਦਾ ਹੈ ਅਤੇ ਇਸੇ ਦੀ ਪ੍ਰਾਪਤੀ ਲਈ ਕਸ਼ਟ ਵੀ ਚੱਲੇ ਜਾਂਦੇ ਹਨ। ਵਾਸਤਵ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਸੰਪੂਰਨ ਜੀਵ ਆਤਮਾ ਦਾ ਇਸ ਤਰ੍ਹਾਂ ਵਾਧਾ ਹੁੰਦਾ ਹੈ ਜਿਵੇਂ ਉਹ ਸ਼ੁੱਧ ਆਤਮਾ ਦੀ ਭਰਪੂਰਤਾ ਹੋਵੇ। ਬੁੱਧ ਅਤੇ ਈਸਾ ਵਰਗੀਆਂ ਜੀਵ ਆਤਮਾਵਾਂ ਦੀ ਸਿਰਜਣਾ ਵੀ ਇਸ ਵਿਕਾਸ ਦੁਆਰਾ ਹੀ ਹੁੰਦੀ ਹੈ। ਸਾਰੀਆਂ ਜੀਵ ਆਤਮਾਵਾਂ ਅਮਰ ਅਤੇ ਅਵਿਨਾਸ਼ੀ ਨਹੀਂ ਹੋ ਚੁੱਕੀਆਂ ਹੁੰਦੀਆਂ। ਕੇਵਲ ਪ੍ਰੇਮ ਦੁਆਰਾ ਪ੍ਰੋੜ ਹੋ ਚੁੱਕੀ ਆਤਮਾ ਹੀ ਗੁਰੂ ਦੀ ਕਿਰਪਾ ਦੁਆਰਾ ਅਮਰ ਪਦ ਨੂੰ ਪ੍ਰਾਪਤ ਕਰਦੀ ਹੈ। ਅੰਤਰ ਪ੍ਰੇਰਿਤ ਆਤਮਾ ਨੂੰ ਮੌਤ ਦਾ ਕੋਈ ਭੈ ਨਹੀਂ ਹੁੰਦਾ। ਗੁਰੂ ਜੀ ਵੱਲੋਂ ਪ੍ਰੇਰਣਾ ਪ੍ਰਾਪਤ ਕਰ ਚੁੱਕੇ ਸਿੱਖਾਂ ਨੇ ਆਪਣੇ ਜੀਵਨ ਦੁਆਰਾ ਇਹ ਗੱਲ ਸਿੱਧ ਕਰ ਦਿੱਤੀ ਸੀ ਕਿ ਉਹ ਮੌਤ ਤੋਂ ਡਰਦੇ ਨਹੀਂ ਹਨ, ਉਹ ਮੌਤ ਨੂੰ ਪ੍ਰੇਮ ਕਰਦੇ ਹਨ, ਉਸ ਦਾ ਟਾਕਰਾ ਕਰਦੇ ਹਨ ਅਤੇ ਸੱਚੇ ਦਿਲੋਂ ਖੁਸ਼ੀ ਖੁਸ਼ੀ ਇਸ ਨੂੰ ਗਲਵਕੜੀ ਪਾਉਂਦੇ ਹਨ। ਸਿੱਖ ਵੀ ਹੈ ਤਾਂ ਮਨੁੱਖ, ਪਰ ਪ੍ਰੇਮ ਦਾ ਅਮਰ ਪਦ ਪ੍ਰਾਪਤ ਕਰਨ ਲਈ ਉਹ ਮੌਤ ਦੇ ਭੈ ਨੂੰ ਜਿੱਤ ਲੈਂਦਾ ਹੈ। ਇਹ ਉਹ ਲੋਕ ਹਨ ਜੋ ਆਪਣੇ ਵਿਸ਼ਵਾਸ ਦੀ ਜੋਤੀ ਨੂੰ ਜਗਦੀ ਰੱਖਣ ਲਈ ਮੌਤ ਨੂੰ ਪ੍ਰਵਾਨ ਕਰਦੇ ਹਨ। ਮੈਂ ਇਸ ਦੀ ਝਲਕ ਵੇਖਦਾ ਹਾਂ। ਮਨੁੱਖ ਖੁਸ਼ੀ ਤੋਂ ਵੀ ਵਧੇਰੇ ਕਿਸੇ ਹੋਰ ਨੂੰ ਪ੍ਰੇਮ ਕਰਦਾ ਹੈ, ਪਰ ਉਹ ਖੁਸ਼ੀ ਤੋਂ ਬਿਨਾਂ ਕਿਵੇਂ ਰਹਿ ਸਕਦਾ ਹੈ? ਇਸ ਤੋਂ ਬਿਨਾਂ ਵੀ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹੈ। ਕੀ ਇਹ ਇਸੇ ਗੱਲ ਦਾ ਪ੍ਰਚਾਰ ਨਹੀਂ ਸੀ ਕਿ ਰਿਸ਼ੀਆਂ, ਮੁਨੀਆਂ, ਸ਼ਹੀਦਾਂ, ਕਵੀ ਜਨਾਂ ਅਤੇ ਧਰਮ ਆਚਾਰੀਆਂ ਯਾਨੀ ਪੁਰੋਹਤਾਂ, ਪਾਦਰੀਆਂ ਨੇ ਹਰ ਕਾਲ ਵਿੱਚ ਇਸ ਦੀ ਚਰਚਾ ਕੀਤੀ ਹੈ? ਇਸ ਦੀ ਖਾਤਰ ਕਸ਼ਟ ਚੱਲੇ ਹਨ ਅਤੇ ਆਪਣੇ ਜੀਵਨ ਵਿੱਚ ਅਤੇ ਮ੍ਰਿਤਿਉ ਦੁਆਰਾ ਪ੍ਰਭੂ ਸਮਾਨ ਹੋਣ ਦਾ ਪ੍ਰਮਾਣ ਪੇਸ਼ ਕੀਤਾ ਹੈ। ਸ਼ੁਕਰ ਹੈ ਇਹਨਾਂ ਦੀ ਹੋਣੀ ਦਾ ਅਤੇ ਉਹਨਾਂ ਦਾ ਵੀ, ਜਿਨ੍ਹਾਂ ਕਾਰਨ ਅੱਜ ਵੀ ਇਹਨਾਂ ਦਾ ਕੁਝ ਅੰਸ਼ ਬਾਕੀ ਹੈ। ਤੁਸੀਂ ਉਹਨਾਂ ਬਾਰੇ ਪੜ੍ਹ ਚੁੱਕੇ ਹੋ। ਇਹਨਾਂ ਵਿੱਚ ਤਾਂ ਆਪਾ ਭਾਵ ਪੂਰੀ ਤਰ੍ਹਾਂ ਮਿਟ ਗਿਆ ਹੁੰਦਾ ਹੈ। ਇਸ ਸ਼ੁਭ ਆਵੇਗ ਦਾ ਆਦ ਕਰਨ ਲਈ ਕਾਲ ਦੀਆਂ ਲਹਿਰਾਂ ਦੇ ਹੇਠੋਂ ਡੂੰਘੀਆਂ ਤਹਿਾਂ ਵਿੱਚੋਂ ਜੀਵਨ ਜੜ੍ਹਾਂ ਪਕੜ ਕੇ ਉੱਪਰ ਵੱਧਦਾ ਰਿਹਾ ਹੈ। ਕਾਰਲਾਇਲ ਕਹਿੰਦਾ ਹੈ, ਆਪ ਲੋਕ ਕਿਸੇ ਬੰਧਨਾਂ ਨਾਲ ਘਿਰੇ ਹੋਏ ਨਹੀਂ ਹੋ, ਸਗੋਂ ਉੱਚਤਮ ਨੀਲੇ ਆਕਾਸ਼ਾਂ ਵਿੱਚ ਵਿਚਰਦੇ ਹੋ। ਵਿਸ਼ੇ ਭੋਗ ਦੀਆਂ ਖੁਸ਼ੀਆਂ ਨੂੰ ਪ੍ਰੇਮ ਨਾ ਕਰੋ, ਸਗੋਂ ਪ੍ਰਭੂ ਨੂੰ ਪ੍ਰੇਮ ਕਰੋ। ਇਹ ਤਾਂ ਉਹ ਸਦਾ ਰਹਿਣ ਵਾਲਾ ਕਾਲ ਹੈ ਜਿੱਥੇ ਸਭ ਸਹਿ ਵਿਰੋਧ ਮਿਟ ਜਾਂਦੇ ਹਨ। ਇਹਨਾਂ ਵਿਅਕਤੀਆਂ ਦੀ ਚਾਲ ਢਾਲ ਅਤੇ ਕਾਰਜ ਖੇਤਰ ਸਭ ਅੰਦਰੋਂ ਸੰਚਾਲਿਤ ਹੁੰਦਾ ਹੈ। ਸੱਚਾ ਆਤਮਕ ਆਨੰਦ ਵਿਸ਼ੇ ਭੋਗਾਂ ਦੀਆਂ ਖੁਸ਼ੀਆਂ ਵਿੱਚ ਨਹੀਂ ਮਿਲਦਾ, ਇਹ ਤਾਂ ਤੇਜ਼ ਧਾਰ ਇਸਪਾਤ ਦੀਆਂ ਚੰਗਿਆੜੀਆਂ ਵਿੱਚੋਂ ਮਿਲਦਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਲੋਹ 'ਤੇ ਬੈਠੇ ਸਨ ਤਾਂ ਵੀ ਉਹ ਬਾਣੀ ਦਾ ਗਾਇਨ ਕਰ ਰਹੇ ਸਨ। ਗੁਰੂ ਤੇਗ ਬਹਾਦਰ ਵੀ ਜਦੋਂ ਮੁਗਲਾਂ ਦੀ ਕਾਲ ਕੋਠਲੀ ਵਿੱਚ ਕਸ਼ਟ ਚੱਲ ਰਹੇ ਸਨ ਤਾਂ ਬਾਣੀ ਰਚ ਅਤੇ ਗਾ ਰਹੇ ਸਨ। ਸਰਹੰਦ ਵਿਖੇ ਦੋ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਸਮਾਚਾਰ ਸੁਣ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਕਰਾਨੇ ਵਜੋਂ ਬਾਣੀ ਦੇ ਬੋਲ ਉਚਾਰਨ ਕੀਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਘੋੜੇ ਦੀ ਅਸਵਾਰੀ ਕਰਨ ਸਮੇਂ ਹੀ ਪ੍ਰਭੂ ਨਾਲ ਲਿਵ ਜੋੜ ਲੈਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਦੈਵੀ ਗਾਨ ਦਾ ਗਾਇਨ ਕਰਨ ਲਈ ਮਨੁੱਖੀ ਹਿਰਦੇ ਦੇ ਸਭ ਵਾਦੀ ਸੁਰਾਂ ਨੂੰ ਛੇੜਿਆ ਹੈ। ਮਨੁੱਖੀ ਦ੍ਰਿਸ਼ਟੀਕੋਣ ਤੋਂ ਵੇਖਿਆਂ ਵੀ ਸਾਰੇ ਗੁਰੂ ਸਾਹਿਬਾਨ ਦਾ ਕਸ਼ਟਾਂ ਨੂੰ ਖਿੜੇ ਮੱਥੇ ਚੱਲ ਕੇ ਅੰਤਰੀਵ ਨੂੰ ਜਿੱਤ ਲੈਣਾ ਹੀ ਉਹਨਾਂ ਦੇ ਸੁਭਾਅ ਦਾ ਮੁੱਖ ਲੱਛਣ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਦੂਜੇ ਦੋ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਸੈਨਿਕਾਂ ਦੀ ਵਰਦੀ ਪੁਆ ਕੇ ਜ਼ੁਲਮ ਵਿਰੁੱਧ ਯੁੱਧ ਕਰਨ ਲਈ ਭੇਜਦੇ ਹਨ। ਆਪ ਦੀਆਂ ਅੱਖਾਂ ਦੇ ਸਾਹਮਣੇ ਉਹ ਦੋਵੇਂ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਹਨ। ਆਪ ਦੇ ਸਿੱਖ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੌਤ ਨੂੰ ਵਰਦੇ ਹਨ। ਭੁੱਖ ਅਤੇ ਕਸ਼ਟਾਂ ਨੇ ਉਹਨਾਂ ਦੇ ਦਿਲਾਂ ਨੂੰ ਤੋੜ ਦਿੱਤਾ ਸੀ, ਪਰ ਗੁਰੂ ਸਾਹਿਬ ਨੇ ਉਹਨਾਂ ਦੀ ਧੀਰ ਬਣਾਈ ਰੱਖੀ। ਸਿੱਖ ਬੀਬੀਆਂ ਨੇ ਆਪਣੇ ਸੂਰਜ ਅਰਥਾਤ ਗੁਰੂ ਵੱਲੋਂ ਮੁੱਖ ਮੋੜਨ ਦੀ ਥਾਂ ਮੌਤ ਦਾ ਸਾਹਮਣਾ ਕੀਤਾ। ਗੁਰੂ ਤਾਂ ਸ਼ੁੱਧ ਆਤਮਾ ਦਾ ਸਾਖਿਆਤ ਸਰੂਪ ਅਤੇ ਉਹਨਾਂ ਲਈ ਕਸ਼ਟ ਅਤੇ ਇਸ਼ਟ ਦਾ ਪ੍ਰਮਾਣ ਸੀ। ਉਹਨਾਂ ਨੇ ਪ੍ਰਭੂ ਚਰਨਾਂ ਨੂੰ ਪਰਸ ਲਿਆ ਸੀ। ਇਹ ਲੋਕ ਸੰਸਾਰਕ ਸੁੱਖਾਂ, ਭੋਗਾਂ ਅਤੇ ਐਸ਼ਵਰਜਾਂ ਵੱਲੋਂ ਬੇਧਿਆਨ ਹੋ ਕੇ ਪ੍ਰੇਮ ਵਿੱਚ ਮੌਤ ਨੂੰ ਵਰਨ ਲਈ ਉੱਠ ਖਲੋਤੇ ਸਨ। ਭਾਰਤ ਦੇ ਸਮੁੱਚੇ ਇਤਿਹਾਸ ਵਿੱਚ ਮੌਤ ਦੇ ਸ਼ੁੱਧ ਪ੍ਰੇਮ ਦੀ ਅਜਿਹੀ ਭਾਵਨਾ ਕਦੀ ਵੀ ਦ੍ਰਿਸ਼ਟੀਗੋਚਰ ਨਹੀਂ ਹੋਈ, ਜਿਸ ਤਰ੍ਹਾਂ ਕਿ ਇਹ ਬੜੇ ਸ਼ਾਨਦਾਰ ਰੂਪ ਵਿੱਚ ਸਿੱਖ ਇਤਿਹਾਸ ਵਿੱਚ ਪ੍ਰਗਟ ਹੋਈ ਹੈ। ਰਾਜਪੂਤ ਪ੍ਰੇਮ ਦੀ ਇਸ ਅੰਤਰੀਵ ਪ੍ਰੇਰਣਾ ਤੋਂ ਅਗਿਆਤ ਸਨ। ਉਹ ਤਾਂ ਆਪਣੇ ਕੁੱਲ ਅਭਿਮਾਨ ਅਤੇ ਉਸ ਮਾਣ ਮਰਿਆਦਾ ਦੀ ਖਾਤਰ ਮਰਦੇ ਸਨ, ਜਿਸ ਦੀ ਸੂਰਬੀਰਤਾ ਦੀ ਧਾਕ ਪਹਿਲਾਂ ਮੰਨੀ ਜਾ ਚੁੱਕੀ ਸੀ ਅਤੇ ਸੰਸਾਰ ਦੇ ਸਾਹਮਣੇ ਉਹਨਾਂ ਦਾ ਨਾਮ ਉੱਚਾ ਹੋ ਗਿਆ ਸੀ। ਉਹ ਲੜਦੇ ਲੜਦੇ ਜੂਝ ਮਰਦੇ, ਉਹਨਾਂ ਦੀਆਂ ਇਸਤਰੀਆਂ ਉਹਨਾਂ ਦੀਆਂ ਚਿਤਾਵਾਂ ਉੱਤੇ ਸੜ ਮਰ ਕੇ ਸਤੀ ਹੋ ਜਾਂਦੀਆਂ। ਇਹ ਸਭ ਕੁਝ ਉੱਚੀ ਕੁੱਲ ਦੀ ਮਾਣ ਮਰਿਆਦਾ ਅਤੇ ਪ੍ਰਤਿਸ਼ਠਾ ਨੂੰ ਬਣਾਈ ਰੱਖਣ ਲਈ ਕੀਤਾ ਜਾਂਦਾ ਸੀ। ਇਸ ਵਿੱਚ ਮਹਾਨਤਾ ਵਾਲੀ ਗੱਲ ਤਾਂ ਸੀ, ਪਰ ਇਸ ਉੱਤੇ ਪ੍ਰਭੂ ਪ੍ਰੇਮ ਵਾਲਾ ਹਾਲੀ ਰੰਗ ਨਹੀਂ ਸੀ ਚੜਿਆ। ਅਕਬਰ ਦੀ ਨੀਤੀ ਦੁਆਰਾ ਰਾਜਪੂਤਾਂ ਦਾ ਪਤਨ ਇੱਥੋਂ ਤੱਕ ਹੋ ਗਿਆ ਕਿ ਮੁੜ ਕੇ ਉਹ ਆਪਣੀ ਕੁੱਲ ਰੱਖਿਆ ਲਈ ਵੀ ਅਜਿਹੀ ਵੀਰਤਾ ਦੇ ਦੌਰ ਨੂੰ ਨਹੀਂ ਦੁਹਰਾ ਸਕੇ। ਕੁੱਲ ਅਭਿਮਾਨ ਤਾਂ ਮੌਤ ਲਾੜੀ ਨੂੰ ਵਰਨ ਲਈ ਇੱਕ ਨਿਸ਼ਚਿਤ ਸੀਮਾ ਤੱਕ ਹੀ ਪ੍ਰੇਰਣਾ ਜਗਾ ਸਕਦਾ ਹੈ। ਜੀਵਨ ਵਿੱਚ ਵਧੇਰੇ ਆਕਰਸ਼ਣ ਉਸ ਸਮੇਂ ਪੈਦਾ ਹੋ ਜਾਂਦੇ ਹਨ ਜਦੋਂ ਕਿਸੇ ਹੋਰ ਸ੍ਰੇਸ਼ਟ ਜਾਤੀ ਦੁਆਰਾ ਉਹਨਾਂ ਨੂੰ ਸਭਿਅਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਭਾਰਤ ਵਿੱਚ ਰਾਜਪੂਤਾਂ ਦੇ ਉੱਤਰਾਧਿਕਾਰੀ ਮਰਾਠੇ ਹੀ ਸਨ, ਜੋ ਬੜੀ ਸਖਤ ਮਿੱਟੀ ਦੇ ਬਣੇ ਹੋਏ ਸਨ। ਉਹ ਆਪਣੇ ਲਾਭ ਦੀ ਖਾਤਰ ਵੱਡੇ ਤੋਂ ਵੱਡਾ ਕਸ਼ਟ ਚੱਲ ਸਕਦੇ ਅਤੇ ਸੂਰਬੀਰਤਾ ਨੂੰ ਦਰਸਾ ਸਕਦੇ ਸਨ। ਮੌਤ ਬਾਰੇ ਸ਼ੁੱਧ ਪ੍ਰੇਮ ਦੀ ਭਾਵਨਾ ਤਾਂ ਕੇਵਲ ਸਿੱਖ ਇਤਿਹਾਸ ਵਿੱਚ ਆ ਕੇ ਪ੍ਰਗਟ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੀ ਬੀਰ ਰਸੀ ਭਾਸ਼ਾ ਵਿੱਚ ਇਸ ਸ਼ੁੱਧ ਆਤਮਾ ਨੂੰ ਮਹਾਂਕਾਲ ਕਹਿ ਕੇ ਸੰਬੋਧਿਤ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂ ਲਈ ਵੀ ਅਨੇਕ ਸ਼ਬਦ ਸਿਰਜੇ ਹਨ, ਯਥਾ ਸਰਬ ਲੋ, ਸ੍ਰੀ ਕਾਲ, ਮਹਾਂਕਾਲ ਆਦਿ। ਸਭ ਨੇ ਜ਼ਿੰਦਾ ਰਹਿਣਾ ਹੈ, ਕਿਸੇ ਨੇ ਵੀ ਕਾਲਵਾਸ ਨਹੀਂ ਹੋਣਾ। ਇਹੋ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਕਰਮਸ਼ੀਲ ਜੀਵਨ ਦੇ ਗੀਤ ਦੀ ਸਥਾਈ ਹੈ। ਗਰੀਬ ਅਤੇ ਦਲਿਤ ਲੋਕਾਂ ਦੀ ਬਿਨਾਂ ਕਿਸੇ ਸੁਰੱਖਿਆ ਦੇ ਸਾਧਨਾਂ ਤੋਂ ਇੱਕ ਵੱਡੇ ਸ਼ਕਤੀਸ਼ਾਲੀ ਸਾਮਰਾਜ ਦੀ ਸੈਨਾ ਨਾਲ ਯੁੱਧ ਕਿਸੇ ਯੁੱਧ ਦੀ ਭਾਵਨਾ ਨੂੰ ਸਾਕਾਰ ਨਹੀਂ ਕਰਦਾ, ਸਗੋਂ ਉਸ ਲਾਸਾਨੀ ਮੌਤ ਦੇ ਆਦਰਸ਼ ਵੱਲ ਸੰਕੇਤ ਕਰਦਾ ਹੈ, ਜਿਸ ਦੁਆਰਾ ਪਰਵਾਨੇ ਸ਼ਮਾ ਉੱਤੇ ਮਰ ਮਿਟਦੇ ਹਨ। ਜੀਵਨ, ਪ੍ਰੇਮ, ਮੌਤ, ਪ੍ਰਭੂ, ਮਨੁੱਖ ਆਦਿ ਵਿਸ਼ਿਆਂ ਬਾਰੇ ਆਪਣੇ ਵਿਸਮਾਦਜਨਕ ਦ੍ਰਿਸ਼ਟੀਕੋਣ ਦੇ ਦੁਹਰਾਓ ਦੁਆਰਾ, ਇਹਨਾਂ ਸਭ ਮਹਾਨ ਵਿਸ਼ਿਆਂ ਉੱਪਰ ਕੀਤੇ ਗਏ ਧਿਆਨੀ ਚਿੰਤਨ ਰਾਹੀਂ ਅਤੇ ਆਪਣੇ ਸਪੁੱਤਰਾਂ ਖਾਲਸਾ ਦੇ ਜੀਵਨ ਵਿੱਚ ਇਹਨਾਂ ਭਾਵਨਾਵਾਂ ਨੂੰ ਜਗਾ ਕੇ ਆਪਣੀ ਰਚਨਾਵਾਂ ਵਿੱਚ ਗੁਰੂ ਜੀ ਅਜਿੱਤ ਆਤਮਕ ਮਨੁੱਖ ਦੀ ਸਿਰਜਣਾ ਨੂੰ ਮੂਰਤੀਮਾਨ ਕਰ ਰਹੇ ਹਨ। ਇਸ ਤਰ੍ਹਾਂ ਸਦਾ ਪ੍ਰਯਤਨਸ਼ੀਲ ਮਨੁੱਖ ਜੋ ਸੈਨਿਕਾਂ ਵਾਂਗ ਸਦਾ ਉੱਚੀਆਂ ਪਰਬਤਾਂ ਸ਼ਿਖਰਾਂ ਨੂੰ ਸਰ ਕਰਦਾ ਹੈ, ਜੋ ਮਰਦਾ, ਡਿੱਗਦਾ ਅਤੇ ਫਿਰ ਉੱਠ ਖਲੋਂਦਾ ਹੈ ਅਤੇ ਆਪਣੀ ਅਗਲੀ ਮੰਜ਼ਿਲ ਵੱਲ ਵੱਧਦਾ ਹੈ, ਅਜਿਹੇ ਮਨੁੱਖ ਦਾ ਕਲਮੀ ਚਿੱਤਰ ਸਿੱਖ ਇਤਿਹਾਸ ਵਿੱਚੋਂ ਮਿਲ ਜਾਂਦਾ ਹੈ। ਜਿਵੇਂ ਇੱਕ ਸਿਤਾਰਾ ਜਗਮਗਾਉਂਦਾ ਹੈ, ਤਿਵੇਂ ਹੀ ਇਸ ਸੰਸਾਰ ਵਿੱਚ ਕੋਈ ਵੀ ਹਵਾ ਉਸ ਦੀ ਜਗ ਦੀ ਜੋਤ ਨੂੰ ਬੁਝਾ ਨਹੀਂ ਸਕਦੀ। ਗੁਰੂ ਨਾਨਕ ਸਾਹਿਬ ਅਤੇ ਹੋਰ ਗੁਰੂ ਸਾਹਿਬਾਨ ਦੀ ਤੁਲਨਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਦੁੱਖ ਅਤੇ ਵੈਰਾਗ ਬਾਰੇ ਆਪਣੀ ਬਾਣੀ ਵਿੱਚ ਸਪੱਸ਼ਟ ਰੂਪ ਵਿੱਚ ਉਲੇਖ ਕਰਦੇ ਹਨ, ਕਿਉਂ ਜੋ ਆਪ ਜੀ ਨੂੰ ਸਪੱਸ਼ਟ ਦਿਖਾਈ ਦੇ ਰਿਹਾ ਸੀ ਕਿ ਸਿੱਖ ਇਤਿਹਾਸ ਵਿੱਚ ਉਹ ਸਮਾਂ ਆਉਣ ਵਾਲਾ ਹੈ ਜਦੋਂ ਗੁਰੂ ਦੀ ਥਾਂ ਸਿੱਖਾਂ ਨੂੰ ਧਰਮ, ਹੱਕ, ਨਿਆਂ ਅਤੇ ਸੱਚ ਦੀ ਖਾਤਰ ਮੌਤ ਨੂੰ ਪ੍ਰਵਾਨ ਕਰਨਾ ਪਵੇਗਾ। ਮੌਤ, ਜਿਸ ਦਾ ਰੂਪ ਪਹਿਲਾਂ ਬੜਾ ਭਿਅੰਕਰ ਅਤੇ ਡਰਾਉਣਾ ਸੀ, ਅੰਤਰ ਪ੍ਰੇਰਣਾ ਦੁਆਰਾ ਸਿੱਖਾਂ ਲਈ ਲਾੜੀ ਦਾ ਚਿੰਨ੍ਹ ਬਣ ਗਿਆ ਸੀ। ਮੌਤ ਬਾਰੇ ਭਾਵਨਾ ਜਾਪਾਨ ਦੇ ਯਾਮੂਟੋ ਦੇ ਬੋਸ਼ੀਦੋ ਨਾਲ ਮਿਲਦੀ ਜੁਲਦੀ ਹੈ। ਇਸ ਪ੍ਰੇਰਣਾ ਨੂੰ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਅਤੇ ਸਭ ਤੋਂ ਵੱਧ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜਿਆ ਅਤੇ ਸੁਦ੍ਰਿੜ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸ਼ਾਇਦ ਇਸੇ ਉਦੇਸ਼ ਲਈ ਰਚੇ ਗਏ ਹਨ, ਤਾਂ ਜੋ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਭਰ ਦਿੱਤੀ ਜਾਵੇ ਕਿ ਪੂਰਨ ਭਰੋਸੇ ਵਿੱਚ ਮੌਤ ਦਾ ਸਾਹਮਣਾ ਕਰਨਾ ਕਿਸੇ ਦੈਵੀ ਪ੍ਰਬੰਧ ਦਾ ਹੀ ਇੱਕ ਭਾਗ ਹੁੰਦਾ ਹੈ। ਜਦੋਂ ਮਨੁੱਖ ਅਸਹਿ ਕਸ਼ਟਾਂ ਨੂੰ ਮਹਾਂ ਮਾਨਵ ਦੀ ਤਰ੍ਹਾਂ ਚੱਲਦਾ ਹੈ ਤਾਂ ਉਹ ਦੇਵਤਾ ਹੀ ਪ੍ਰਤੀਤ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਅਤੇ ਮੌਤ ਯਾਨੀ ਕਾਲ ਬਾਰੇ ਪੂਰਾ ਅਧਿਆਇ ਲਿਖਿਆ ਹੈ। ਮ੍ਰਿਤੂ ਬਾਰੇ ਜੇ ਅਸੀਂ ਇਹ ਚੇਤੇ ਰੱਖੀਏ ਕਿ ਹਰ ਕਿਸੇ ਉੱਤੇ ਮੌਤ ਆਉਣੀ ਹੈ ਤਾਂ ਇਹ ਮਨੁੱਖੀ ਮਨ ਨੂੰ ਸੋਧ ਸਕਣ ਵਾਲੀ ਮਹਾਨ ਸ਼ਕਤੀ ਸਿੱਧ ਹੁੰਦੀ ਹੈ। ਜਿਹੜਾ ਮਨੁੱਖ ਮੌਤ ਦੇ ਰਹੱਸ ਨੂੰ ਸਹਾਨੁਭੂਤੀ ਦੀ ਦ੍ਰਿਸ਼ਟੀ ਤੋਂ ਵੇਖਦਾ ਹੈ ਉਹ ਜੀਵਨ ਦੀਆਂ ਛਿਣ ਭੰਗਰ ਖੁਸ਼ੀਆਂ ਗਮੀਆਂ ਅਤੇ ਸਦਗੁਣ ਆਦਿ ਨੂੰ ਜਾਣਦਾ ਹੋਇਆ ਕਿਸੇ ਕੋਲੋਂ ਬਦਲਾ ਨਹੀਂ ਲੈਂਦਾ। ਉਹ ਵਧੇਰੇ ਗੰਭੀਰ ਅਤੇ ਕਰਣਾ ਭਰਪੂਰ ਹੁੰਦਾ ਹੈ ਅਤੇ ਦੂਜੇ ਕਿਸੇ ਨੂੰ ਕਸ਼ਟ ਦੇਣ ਬਾਰੇ ਕਦੀ ਸੋਚ ਵੀ ਨਹੀਂ ਸਕਦਾ। ਉਹ ਤਾਂ ਉਸ ਤਰ੍ਹਾਂ ਦੁੱਖ ਚੱਲਦਾ ਹੈ ਜਿਵੇਂ ਬਨ ਦਾ ਕੋਈ ਬ੍ਰਿਛ ਹੁੰਦਾ ਹੈ। ਉਹ ਕੋਈ ਨਿਰਣਾ ਨਹੀਂ ਲੈਂਦਾ, ਕਿਉਂ ਜੇ ਨਿਰਣਾ ਤਾਂ ਉਹ ਹੀ ਕਰ ਸਕਦਾ ਹੈ ਜੋ ਭੂਤ ਅਤੇ ਭਵਿੱਖ ਦੋਹਾਂ ਦਾ ਜਾਣੂ ਹੁੰਦਾ ਹੈ। ਉਹ ਆਪਣੇ ਅਸੂਲਾਂ ਅਤੇ ਵਿਚਾਰਾਂ ਨੂੰ ਕਿਸੇ ਨਿਰਜਿੰਦ ਅਤਿਮਤਾ ਦਾ ਰੂਪ ਨਹੀਂ ਦਿੰਦਾ ਅਤੇ ਦੂਜਿਆਂ ਨੂੰ ਵੀ ਇਹੋ ਅਧਿਕਾਰ ਦਿੰਦਾ ਹੈ ਕਿ ਉਹ ਵੀ ਅਜਿਹਾ ਹੀ ਕਰਨ। ਇਸ ਪਰਮ ਵੈਰਾਗ ਦੀ ਅਵਸਥਾ ਵਿੱਚ ਸੱਚਾ ਤਿਆਗ ਤਾਂ ਉਹਨਾਂ ਅਸੂਲਾਂ ਅਤੇ ਵਿਚਾਰਾਂ ਦਾ ਹੁੰਦਾ ਹੈ ਜੋ ਮਨੁੱਖਤਾ ਨੂੰ ਦੁੱਖ ਦਿੰਦੇ ਹਨ। ਇਹ ਗੱਲ ਖਾਸ ਤੌਰ 'ਤੇ ਮਹੱਤਵਪੂਰਨ ਹੈ ਕਿ ਗੁਰੂ ਸਾਹਿਬ ਭਾਵੇਂ ਕਈ ਵਾਰ ਵਿਕ੍ਰਿਤ ਮਨੁੱਖਤਾ ਦੀ ਅਸਥੂਲਤਾ ਅਤੇ ਅਪੂਰਨਤਾ ਬਾਰੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਂਦੇ ਹਨ ਅਤੇ ਵਿਚਾਰ ਬੜੇ ਨੈਤਿਕ ਸ਼ੁੱਧ ਰੂਪ ਦੀ ਕਿਰਣਾ ਵਿੱਚੋਂ ਉਤਪੰਨ ਹੋਏ ਪ੍ਰਤੀਤ ਆਉਂਦੇ ਹਨ, ਪਰ ਫਿਰ ਇਹ ਆਪਣੇ ਵਿਚਾਰਾਂ ਨੂੰ ਆਨੰਦ ਦੇ ਸਤਿਕਾਰ ਨਾਲ ਅਭੇਦ ਕਰ ਦਿੰਦੇ ਹਨ ਜੋ ਇਸ ਸਿਧਾਂਤ ਨੂੰ ਸਵੀਕਾਰ ਕਰਦਾ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਜਦ ਕਿਸੇ ਨੂੰ ਵੀ ਮਨੁੱਖਤਾ ਦੇ ਦੁੱਖਾਂ ਅਤੇ ਗਮਾਂ ਦਾ ਅਹਿਸਾਸ ਹੈ ਉਹ ਕਦੀ ਵੀ ਆਪਣੇ ਆਪ ਨੂੰ ਆਤਮ ਛਲਾਵੇ ਵਿੱਚ ਨਹੀਂ ਪੈਣ ਦਿੰਦਾ। ਉਹ ਕਿਸੇ ਨੂੰ ਧੋਖਾ ਨਹੀਂ ਦਿੰਦਾ। ਮਨੁੱਖ ਦੇ ਭਿਅੰਕਰ ਦੁੱਖ, ਦਰਦ ਅਤੇ ਕਰੁਣਾ ਸਭ ਪ੍ਰਕਾਰ ਦੇ ਪਾਪਾਂ ਨੂੰ ਧੋ ਦਿੰਦੇ ਹਨ। ਭਗਵਾਨ ਬੁੱਧ ਨੂੰ ਵੀ ਅਜਿਹਾ ਹੀ ਅਨੁਭਵ ਹੋਇਆ ਸੀ। ਸੰਸਾਰ ਦੇ ਕਿਸੇ ਬੰਦੇ ਨਾਲ ਕਿਸੇ ਗਿਲੇ ਸ਼ਿਕਵੇ ਨੂੰ ਕਰਨ ਦੀ ਕੀ ਲੋੜ ਹੈ ਜਦੋਂ ਕਿ ਅਸੀਂ ਜਾਣ ਜਾਂਦੇ ਹਾਂ ਕਿ ਮੌਤ ਸਭ ਨੂੰ ਜ਼ਰੂਰ ਆਉਣੀ ਹੈ। ਇਸ ਪ੍ਰਕਾਰ ਆਪ ਦਾਰਸ਼ਨਿਕ ਸੰਤੁਲਨ ਨੂੰ ਪ੍ਰਾਪਤ ਕਰ ਲੈਂਦੇ ਹਨ, ਪਰ ਜਿਹੜੀ ਉਪਰਾਮਤਾ ਅਤੇ ਵਹਿਰਾਗ ਗੁਰੂ ਦੁਆਰਾ ਸਿੱਖ ਸੰਗਤ ਵਿੱਚ ਉਤਪੰਨ ਕੀਤਾ ਗਿਆ ਹੈ ਇਹ ਕੋਈ ਨਿਰਾਰਥਕ ਰੂਪ ਦਾ ਨਿਰਾਸ਼ਾਵਾਦ ਨਹੀਂ ਸੀ। ਗੁਰੂ ਜੀ ਨੇ ਸਮੁੱਚੀ ਜਾਤੀ ਨੂੰ ਪ੍ਰਭੂ ਦਾ ਨਦਰ ਕਰਮ ਪ੍ਰਾਪਤ ਕਰਨ ਲਈ ਨਿਰੰਤਰ ਸੰਘਰਸ਼ ਕਰਨ ਲਈ ਸੰਗਠਿਤ ਕੀਤਾ ਅਤੇ ਗੁਰੂ ਜੀ ਨੂੰ ਤਾਂ ਇਹ ਗੱਲ ਪ੍ਰਵਾਨ ਸੀ ਕਿ ਜੇ ਮਰੋ ਤਾਂ ਬਹਾਦਰੀ ਨਾਲ ਅਤੇ ਜੇ ਜੀਉ ਤਾਂ ਵੀ ਪ੍ਰਸੰਚਿਤ ਰੂਪ ਵਿੱਚ। ਸਿੱਖ ਇਤਿਹਾਸ ਵਿੱਚ ਗਮ ਜਾਂ ਸੰਕਟ ਦੀਆਂ ਘੜੀਆਂ ਮਹਾਨਤਮ ਅਤੇ ਤੀਬਰਤਮ ਕਾਰਗੁਜ਼ਾਰੀਆਂ ਦੇ ਛਿਣ ਹੁੰਦੇ ਹਨ। ਆਪ ਤਾਂ ਸਮੁੱਚੀ ਕੌਮ ਨੂੰ ਲਗਾਤਾਰ ਕੁਰਬਾਨੀ ਦੇਣ ਲਈ ਤਿਆਰ ਬਰਤਿਆਰ ਕਰਦੇ ਹਨ, ਪਰ ਖਾਲਸੇ ਦੀ ਸਮੁੱਚੀ ਆਤਮਾ ਭੋਗ ਵਿਲਾਸ ਅਤੇ ਐਸ਼ਵਰ ਦੇ ਜੀਵਨ ਦਾ ਤਾਂ ਤਿਰਸਕਾਰ ਕਰਦੀ ਹੈ। ਦੁੱਖ, ਕਸ਼ਟ ਅਤੇ ਮੌਤ ਤਾਂ ਕੋਈ ਅਦੁੱਤੀ ਵਸਤੂ ਹੁੰਦੇ ਹਨ। ਗੁਰੂ ਜੀ ਨੇ ਇਸ ਮੌਤ ਦੀ ਭਾਵਨਾ ਨੂੰ ਆਪਣੇ ਸਿੱਖਾਂ ਵਿੱਚ ਭਰ ਦਿੱਤਾ। ਇਹੋ ਹੀ ਉਹ ਤਿਆਗ ਦਾ ਇੱਕੋ ਇੱਕ ਸਰੂਪ ਹੈ ਜਿਸ ਬਾਰੇ ਗੋਇਟੇ ਅਤੇ ਕਾਰਲਾਇਲ ਇੰਜ ਕਥਨ ਕਰਦੇ ਹਨ, ਕੇਵਲ ਤਿਆਗ ਦੀ ਭਾਵਨਾ ਨਾਲ ਹੀ ਜੀਵਨ ਦਾ ਸਹੀ ਰੂਪ ਵਿੱਚ ਆਦਿ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।